नमस्कार, ए आकाशवाणी है। खबरां दे इस बुलेटिन नाल मैं अमन देव। पहला चुनावियां खबरां। प्रधानमंत्री नरेंद्र मोदी ते जर्मन चांसलर फ्रेडरिक मर्स ने अज गुजरात के गांधीनगर में मुलाकात की। दुवाली गलबात व्यापार निवेश ते उच्च तकनोलॉजी ते केंद्रित रही। श्री मोदी ने कहा कि भारत और जर्मनी विचकार दुवाला व्यापार हुण तक के सब तो उच्चे पद्धर ते पहुंच गया, जो 50 अरब डॉलर के अंकड़े नूं पार कर गया है। अज स्वामी विवेकानंद की जयंती मौके राष्ट्रीय युवा दिवस मनाया जा रहा है। प्रधानमंत्री नरेंद्र मोदी इस मौके विकसित भारत युवा नेता संवाद 2026 के समाप्ति समागम में शामिल होंगे। उपराष्ट्रपति सी पी राधा कृष्णन ने कहा कि सिक्ख्या की वरतों ना बराबरी घटाने के हाशिए के तके भाईचारे समर्थ बनाने लिए की जानी चाहिए है। तो उत्तरी भारत में कड़ाके की ठंड से संघनी धुंद की मार लगातार जारी है। खबरां विस्थार नाल। प्रधानमंत्री नरेंद्र मोदी ते जर्मन चांसलर फ्रेडरिक मर्स ने अज गुजरात के गांधीनगर स्थित महात्मा मंदिर विखे मुलाकात की। यह जर्मन चांसलर का भारत का पहला दौरा है। यह भारत जर्मनी संबंधों में एक महत्वपूर्ण अध्याय है। दोहां नेतावां ने भारत जर्मनी रणनीतिक भाईवाली में प्रगति की भी समीक्षा की, जिसने हाल ही 25 साल पूरे किए ने। दुवली गलबात व्यापार निवेश और उच्च तकनोलॉजी से केंद्रित रही। मीटिंग में रक्षा चौगिरदे अनुकूल निरंतर विकास और विज्ञान के खोज के खेत्र में मुख साझेदारी वधाने पर भी जोर दिया गया। इस तो पहले दोहां नेतावां ने साबरमती आश्रम विखे राष्ट्रपिता महात्मा गांधी को श्रद्धांजलि भेंट की। वह महात्मा गांधी के पुराने निवास हृदय कुंज गए, जिथे उन्होंने चरखा कत्तण की रवायती प्रक्रिया देखी। उन्होंने महात्मा गांधी की सादगी, आत्म निर्भरता, सिंचाई और अहिंसा प्रति टुट वचनबद्धता दी कदर कीमतों प्रति डूंघा सत्कार प्रगट किया। दोहां आगुओं ने अहमदाबाद में साबरमती नदी के कंढे आयोजित अंतरराष्ट्रीय पतंग उत्सव में भी शिरकत की। इस तीन दिन उत्सव में 50 देशों के 135 पतंगबाज देश भर तो 900 तो वध भागीदार हिस्सा ले रहे हैं। प्रधानमंत्री नरेंद्र मोदी ने कहा कि भारत और जर्मनी दरमियान दुवाला व्यापार हुण तक के सब तो उच्चे पद्धर से पहुंच गया, जो 50 अरब डॉलर के अंकड़े नूं पार कर गया है। गुजरात के गांधीनगर में जर्मन चांसलर फ्रेडरिक मर्स नाल एक सांझी प्रैस कॉन्फ्रेंस नूं संबोधन करदे श्री मोदी ने कहा कि 2000 तो वध जर्मन कंपनियां दी भारत में लंबे समय तो मौजूदगी है।
भारत और जर्मनी जैसे देशों की अर्थव्यवस्थाओं के बीच करीबी सहयोग पूरी मानवता के लिए महत्वपूर्ण है। बढ़ते व्यापार और निवेश संबंधों ने हमारे स्ट्रेटेजिक पार्टनरशिप को नई ऊर्जा दी है। हमारा द्विपक्षीय व्यापार अब तक के अपने सर्वोच्च स्तर पर पहुंच चुका है और $50 बिलियन के आंकड़े को पार कर गया है। 2000 से अधिक जर्मन कंपनियां भारत में मौजूद है। ये भारत के प्रति उनके अटूट विश्वास को दर्शाता।
प्रधानमंत्री ने कहा कि भारत और जर्मनी रक्षा उद्योग विचकार सहयोग नूं मजबूत करने लिए एक खाके ते भी काम करनगे, जिस नाल सह विकास ते सह उत्पादन लिए नवे मौके खुलणगे। उन्होंने कहा कि रक्षा ते सुरक्षा विच वधदा सहयोग साडे आपसी विश्वास ते सांझी सोच दा प्रतीक है।
रक्षा और सुरक्षा में बढ़ता सहयोग हमारे आपसी भरोसे और सांझी सोच का प्रतीक है। रक्षा व्यापार से जुड़ी प्राथमिकताओं को सरल बनाने के लिए मैं चांसलर मर्ज का हृदय से आभार व्यक्त करता हूँ। हम रक्षा उद्योगों के बीच सहयोग बढ़ाने के लिए एक रोडमैप उस पर भी काम करेंगे, जिससे को डेवलपमेंट और को प्रोडक्शन के नए अवसर खुलेंगे।
ब्रीफिंग दौरान बोलदिया जर्मन चांसलर फ्रेडरिक मर्स ने कहा कि दोवें देश भारत जर्मनी संबंधों को होर भी उच्चे पद्धर ते लाया जाना चाहते ने। प्रधानमंत्री नरेंद्र मोदी अज शामी नवी दिल्ली में विकसित भारत यंग लीडर्स डायलॉग 2026 के समाप्ति समागम में शामिल होंगे। श्री मोदी भारत के विदेशों के लगभग 3000 नौजवानों नाल गलबात करेंगे, जिन्हें अंतरराष्ट्रीय संगठनों के नौजवान नुमाइंदे भी शामिल ने। चुनिंदा नौजवान प्रधानमंत्री नूं अपनियां पेशकारियां देणगे ते राष्ट्रीय अहमियत के मुख खेत्रां बारे अपने दृष्टिकोण ते विचार सांझे करनगे। इस समागम दौरान प्रधानमंत्री विकसित भारत यंग लीडर्स डायलाग 2026 लिए लेख संग्रह जारी करेंगे, जिस विच भारत दीआं विकास तरजीहां अते लंबे समय दे राष्ट्र निर्माण टीचें बारे नौजवानों वालों लिखे गए चुने हुए लेख शामिल होणगे। ये खबरां तुसीं आकाशवाणी तो सुन रहे हो। साडा एक्सेंडल है @AIR RNU जलंधर, साडा फेसबुक पेज है RNU-AIR जलंधर, ते यूट्यूब ते साडा चैनल है @AIR जलंधर। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵਾਮੀ ਵਿਵੇਕਾਨੰਦ ਨੂੰ ਉਨ੍ਹਾਂ ਦੀ ਜਯੰਤੀ 'ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਸਵਾਮੀ ਵਿਵੇਕਾਨੰਦ ਦੀ ਜਯੰਤੀ ਨੂੰ ਰਾਸ਼ਟਰੀ ਯੁਵਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਇੱਕ ਸਦੀਵੀ, ਦੂਰਦਰਸ਼ੀ ਅਤੇ ਅਧਿਆਤਮਕ ਸ਼ਖਸੀਅਤ ਸਨ। ਉਨ੍ਹਾਂ ਇਹ ਉਪਦੇਸ਼ ਦਿੱਤਾ ਕਿ ਅੰਦਰੂਨੀ ਤਾਕਤ ਅਤੇ ਮਨੁੱਖਤਾ ਦੀ ਸੇਵਾ ਇੱਕ ਅਰਥਪੂਰਨ ਜੀਵਨ ਦੀ ਬੁਨਿਆਦ ਹੈ। ਸ਼੍ਰੀਮਤੀ ਮੁਰਮੂ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਨੇ ਭਾਰਤੀਆਂ ਅੰਦਰ ਰਾਸ਼ਟਰੀ ਮਾਣ ਪੈਦਾ ਕੀਤਾ ਅਤੇ ਨੌਜਵਾਨਾਂ ਨੂੰ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਸਵਾਮੀ ਵਿਵੇਕਾਨੰਦ ਦੇ ਜੀਵਨ ਅਤੇ ਸਿੱਖਿਆਵਾਂ ਨੇ ਇੱਕ ਅਰਥਪੂਰਨ ਜੀਵਨ ਲਈ ਅੰਦਰੂਨੀ ਤਾਕਤ, ਆਤਮ ਅਨੁਸ਼ਾਸਨ ਅਤੇ ਨਿਸਵਾਰਥ ਸੇਵਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਵਾਮੀ ਵਿਵੇਕਾਨੰਦ ਨੇ ਰਾਸ਼ਟਰੀ ਮਾਣ ਨੂੰ ਜਗਾਇਆ ਅਤੇ ਨੌਜਵਾਨਾਂ ਵਿੱਚ ਦੇਸ਼ ਦੀ ਤਰੱਕੀ ਲਈ ਕੰਮ ਕਰਨ ਲਈ ਵਿਸ਼ਵਾਸ ਪੈਦਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸਵਾਮੀ ਵਿਵੇਕਾਨੰਦ ਨੂੰ ਉਨ੍ਹਾਂ ਦੇ ਜਨਮ ਦਿਵਸ 'ਤੇ ਸ਼ਰਧਾਂਜਲੀ ਭੇਂਟ ਕੀਤੀ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਸਵਾਮੀ ਵਿਵੇਕਾਨੰਦ ਭਾਰਤ ਦੇ ਨੌਜਵਾਨਾਂ ਲਈ ਪ੍ਰੇਰਣਾ ਦਾ ਸ਼ਕਤੀਸ਼ਾਲੀ ਸਰੋਤ ਨੇ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਸਿੱਖਿਆ ਦੀ ਵਰਤੋਂ ਨਾ ਬਰਾਬਰੀ ਨੂੰ ਘਟਾਉਣ, ਹਾਸ਼ੀਏ ਅਤੇ ਧੱਕੇ ਭਾਈਚਾਰਿਆਂ ਨੂੰ ਸਮਰੱਥ ਬਣਾਉਣ ਅਤੇ ਇਹ ਯਕੀਨੀ ਬਣਾਉਣ ਲਈ ਕੀਤੀ ਜਾਣੀ ਚਾਹੀਦੀ ਹੈ ਕਿ ਵਿਕਾਸ ਦੇਸ਼ ਦੇ ਹਰ ਕੋਨੇ ਤੱਕ ਪਹੁੰਚੇ। ਅੱਜ ਨਵੀਂ ਦਿੱਲੀ ਵਿੱਚ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਕਨਵੋਕੇਸ਼ਨ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਿੱਖਿਆ ਨਾ ਸਿਰਫ ਚਰਿੱਤਰ ਨਿਰਮਾਣ ਕਰਦੀ ਹੈ, ਸਗੋਂ ਮਨ ਨੂੰ ਮਜ਼ਬੂਤ ਕਰਦੀ ਹੈ ਅਤੇ ਬੁੱਧੀ ਨੂੰ ਵਧਾਉਂਦੀ ਹੈ। ਸ਼੍ਰੀ ਰਾਧਾ ਕ੍ਰਿਸ਼ਨਨ ਨੇ ਵਿਦਿਆਰਥੀਆਂ ਨੂੰ ਦੇਸ਼ ਦੀ ਆਰਥਿਕ, ਸਮਾਜਿਕ ਅਤੇ ਵਿਗਿਆਨਕ ਖੁਸ਼ਹਾਲੀ ਲਈ ਕੰਮ ਕਰਨ ਦੀ ਅਪੀਲ ਕੀਤੀ। ਉਪ ਰਾਸ਼ਟਰਪਤੀ ਨੇ ਕਿਹਾ ਕਿ ਸਿੱਖਿਆ ਅਤੇ ਸਹੀ ਸਿਖਲਾਈ ਦੇਸ਼ ਦੇ ਨੌਜਵਾਨਾਂ ਨੂੰ ਸਾਲ 2047 ਤੱਕ ਇੱਕ ਵਿਕਸਿਤ ਰਾਸ਼ਟਰ ਬਣਨ ਦੇ ਟੀਚੇ ਨੂੰ ਹਾਸਲ ਕਰਨ ਦੇ ਸਮਰੱਥ ਬਣਾਏਗੀ। ਉੱਤਰੀ ਭਾਰਤ ਵਿੱਚ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ। ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਅੱਜ ਘੱਟੋ ਘੱਟ ਤਾਪਮਾਨ 2.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਰਾਜਧਾਨੀ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ 17 ਜਨਵਰੀ ਤੱਕ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਕਿਹਾ ਕਿ ਅੰਮ੍ਰਿਤਸਰ ਵਿੱਚ ਘੱਟੋ ਘੱਟ ਤਾਪਮਾਨ 1.1 ਡਿਗਰੀ ਸੈਲਸੀਅਸ ਅਤੇ ਰਾਜਸਥਾਨ ਦੇ ਚੁਰੂ ਵਿੱਚ ਘੱਟੋ ਘੱਟ ਤਾਪਮਾਨ 1.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਵਿਭਾਗ ਨੇ ਕਿਹਾ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਹਿਮਾਚਲ ਪ੍ਰਦੇਸ਼, ਰਾਜਸਥਾਨ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿੱਚ ਸੀਤ ਲਹਿਰ ਬਣੀ ਰਹਿਣ ਦਾ ਅਨੁਮਾਨ ਹੈ। ਸ੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਅੱਜ ਸਵੇਰੇ ਧਰਤੀ ਦੀ ਨਿਗਰਾਨੀ ਲਈ ਉਪਗ੍ਰਹਿ EOS-N1 ਅਤੇ 14 ਹੋਰ ਵਪਾਰਕ ਪੇਲੋਡ ਲਿਜਾਣ ਵਾਲੇ PSLV-C62 ਰਾਕੇਟ ਮਿਸ਼ਨ ਦੇ 64ਵੇਂ ਪ੍ਰੀਖਣ ਵਿੱਚ ਤਕਨੀਕੀ ਗੜਬੜੀ ਪੈਦਾ ਹੋ ਗਈ ਹੈ। ਭਾਰਤੀ ਪੁਲਾੜ ਖੋਜ ਸੰਗਠਨ ਦੇ ਚੇਅਰਮੈਨ ਡਾਕਟਰ ਵੀ ਨਰਾਇਣਨ ਨੇ ਕਿਹਾ ਕਿ PSLV ਦੇ 4 ਪ੍ਰੀਖਣ ਪੜਾਅ ਨੇ, 2 ਠੋਸ ਅਤੇ 2 ਤਰਲ ਪੜਾਅ। ਉਨ੍ਹਾਂ ਕਿਹਾ ਕਿ ਤੀਜੇ ਪੜਾਅ ਦੇ ਅੰਤ ਤੱਕ ਪੁਲਾੜ ਵਾਹਨ ਦੀ ਕਾਰਗੁਜ਼ਾਰੀ ਉਮੀਦ ਅਨੁਸਾਰ ਸੀ, ਪਰ ਤੀਜੇ ਪੜਾਅ ਦੇ ਅੰਤ ਵਿੱਚ ਵਾਹਨ ਦੀ ਰੋਲ ਰੇਟ ਵਿੱਚ ਇੱਕ ਖਰਾਬੀ ਕਾਰਨ ਇਹ ਆਪਣੇ ਰਸਤੇ ਤੋਂ ਭਟਕ ਗਿਆ। ਉਨ੍ਹਾਂ ਕਿਹਾ ਕਿ ਡਾਟਾ ਵਿਸ਼ਲੇਸ਼ਣ ਕੀਤਾ ਜਾ ਰਿਹਾ। ਇਸ ਤੋਂ ਪਹਿਲਾਂ 4 ਪੜਾਅ ਵਾਲੇ PSLV-C62 ਰਾਕੇਟ ਨੇ ਆਪਣੀ 64ਵੀਂ ਉਡਾਣ ਭਰੀ ਸੀ। ਈਰਾਨ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨ ਅੱਜ 16ਵੇਂ ਦਿਨ ਵੀ ਜਾਰੀ ਨੇ। ਅਮਰੀਕਾ ਅਧਾਰਤ ਹਿਊਮਨ ਰਾਈਟਸ ਐਕਟੀਵਿਸਟਸ ਨਿਊਜ਼ ਏਜੰਸੀ ਅਨੁਸਾਰ ਇਨ੍ਹਾਂ ਪ੍ਰਦਰਸ਼ਨਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 544 ਹੋ ਗਈ ਹੈ। ਦੇਸ਼ ਵਿੱਚ ਇੰਟਰਨੈੱਟ ਅਤੇ ਫੋਨ ਲਾਈਨਾਂ ਵਿੱਚ ਵਿਘਨ ਪੈਣ ਦੇ ਬਾਵਜੂਦ ਪ੍ਰਦਰਸ਼ਨ ਜਾਰੀ ਨੇ। ਖ਼ਬਰਾਂ ਅਨੁਸਾਰ 10,681 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਅਮਰੀਕਾ ਗ੍ਰੀਨਲੈਂਡ ਨੂੰ ਆਪਣੇ ਕਬਜ਼ੇ ਵਿੱਚ ਲਏਗਾ। ਉਨ੍ਹਾਂ ਚੇਤਾਵਨੀ ਦਿੱਤੀ ਕਿ ਅਜਿਹਾ ਨਾ ਕਰਨ 'ਤੇ ਰੂਸ ਜਾਂ ਚੀਨ ਇਸ 'ਤੇ ਕਬਜ਼ਾ ਕਰਨ ਦਾ ਮੌਕਾ ਮਿਲ ਜਾਏਗਾ। ਸ੍ਰੀ ਟਰੰਪ ਨੇ ਕਿਹਾ ਕਿ ਉਨ੍ਹਾਂ ਗੱਲਬਾਤ ਰਾਹੀਂ ਸਮਝੌਤਾ ਕਰਨ ਨੂੰ ਤਰਜੀਹ ਦਿੱਤੀ, ਪਰ ਇਸ ਦਾ ਉਚਿਤ ਸਿੱਟਾ ਨਹੀਂ ਨਿਕਲਿਆ। ਗ੍ਰੀਨਲੈਂਡ ਵਿੱਚ ਫੌਜੀ ਕਾਰਵਾਈ ਬਾਰੇ ਸ੍ਰੀ ਟਰੰਪ ਨੇ ਕਿਹਾ ਕਿ ਅਮਰੀਕਾ ਦਾ ਧਿਆਨ ਇਸ ਦੀ ਮਾਲਕੀ 'ਤੇ ਕੇਂਦਰਿਤ ਹੈ। ਡੈਨਮਾਰਕ ਦਾ ਇੱਕ ਖੁਦ ਮੁਖਤਿਆਰ ਇਲਾਕਾ ਗ੍ਰੀਨਲੈਂਡ ਆਰਕਟਿਕ ਵਿੱਚ ਆਪਣੀ ਸਥਿਤੀ ਕਾਰਨ ਰਣਨੀਤਿਕ ਤੌਰ 'ਤੇ ਮਹੱਤਵਪੂਰਨ ਹੈ। ਅਮਰੀਕੀ ਫੌਜਾਂ ਪਹਿਲਾਂ ਹੀ ਗ੍ਰੀਨਲੈਂਡ ਵਿੱਚ ਮੌਜੂਦ ਨੇ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਰਮਨ ਚਾਂਸਲਰ ਫਰੈਡਰਿਕ ਮਰਸ ਨੇ ਅੱਜ ਗੁਜਰਾਤ ਦੇ ਗਾਂਧੀ ਨਗਰ ਵਿੱਚ ਮੁਲਾਕਾਤ ਕੀਤੀ। ਦੁਵੱਲੀ ਗੱਲਬਾਤ ਵਪਾਰ, ਨਿਵੇਸ਼ ਅਤੇ ਉੱਚ ਤਕਨਾਲੋਜੀ 'ਤੇ ਕੇਂਦਰਿਤ ਰਹੀ। ਸ੍ਰੀ ਮੋਦੀ ਨੇ ਕਿਹਾ ਹੈ ਕਿ ਭਾਰਤ ਅਤੇ ਜਰਮਨੀ ਵਿਚਕਾਰ ਦੁਵੱਲਾ ਵਪਾਰ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਗਿਆ, ਜੋ $50 ਅਰਬ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਅੱਜ ਸਵਾਮੀ ਵਿਵੇਕਾਨੰਦ ਦੀ ਜਯੰਤੀ ਮੌਕੇ ਰਾਸ਼ਟਰੀ ਯੁਵਾ ਦਿਵਸ ਮਨਾਇਆ ਜਾ ਰਿਹਾ ਹੈ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਸਿੱਖਿਆ ਦੀ ਵਰਤੋਂ ਨਾ ਬਰਾਬਰੀ ਨੂੰ ਘਟਾਉਣ ਅਤੇ ਹਾਸ਼ੀਏ ਅਤੇ ਧੱਕੇ ਭਾਈਚਾਰਿਆਂ ਨੂੰ ਸਮਰੱਥ ਬਣਾਉਣ ਲਈ ਕੀਤੀ ਜਾਣੀ ਚਾਹੀਦੀ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।